अनकबार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास आद गुर ए नमहा जुगाद गुर ए नमहा सत गुर ए नमहा श्री गुर देव ए नमहा सोई कराए जो तुद पावे मोहे स्यानप कछु ना आवे हौ बारिक तौ सरनाई प्रभ आपे पैज रखाई ऐसे महाराज को ऐसे महाराज को सेत किए जिन सागर पै, सब देवन के दुख दूर मिटाए, रावण के दस शीश कटे, सोप भीखण के सिर छत्र फिराए, गौतम नार उधार करी, मिथिलापति के जिन पौन सुहाए, सीए समेत नमो तिनको एक आसन बैठ महा हर खाए। सीए समेत नमो तिनको एक आसन बैठ महा हर खाए, कल के सब दुख निवारण को भवतारण को जग पीतर आए, जग जीरण साधन दूर करे, दृढ़ साधन राम है नाम बताए, तज भोग रमे हर माहे पले, सब सेवक के दुख दूर मिटाए, करुणा निध नानक के पद मंजुल, बंदत हो मम नीत सहाय। ऐसे महाराज को, ऐसे महाराज को, ऐसे महाराज, नाम उचारत दुख मिटे, सुख संपत होए सदा ग्रहवासी, कृत पूर्व पाप मिटे सभी, अरके दल होए सबै खेननासी, हित मानव देह धरी जग में परिपूर्ण रूप सदा अविनाशी, गुरु गोविंद के पद पंकज से, सो पजो उर्मै नित ज्योत प्रकाशी। ऐसे महाराज को, 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 राम सिंह नाम ले तरसना पवित्र भई, राम सिंह नाम ले तिरदा हर खायो है, राम सिंह नाम ले जमना दिखाई दे, ब्रिदा शुद्ध होए भूत भव दृष्टायो है, राम सिंह नाम ले जन को प्रतिज्ञा आई, वेद और पुराण तत् हृदय वसायो है, राम सिंह नाम लेत तीन लोक पार पए, करो नमस्कार जिन राम सिंह त्यायो है। ऐसे महाराज को, 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 ऐसे महाराज, ऐसे महाराज को, 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 ऐसे महाराज को,
कला वरताई महाराज ने जगाई, जोत पिंड पैनी राइयां विच पयो पान उजियारा सी, पूर्ण प्रतापी नाम जापी, थापी सिखी साथ, सिदक भरोसे तो से बोल तोल पारा सी, ਪਾਰਾ ਸੀ ਜਮਾਲ ਤੇ ਕਮਾਲ ਦੀ ਭਾਰਾ ਸੀ ਜਮਾਲ ਤੇ ਕਮਾਲ ਦੀ ਤਾਸੀਰ ਭਾਰੀ ਸਾਰੇ ਜਗ ਤੇ ਵਜਾਇਆ ਨਾਮ ਦਾ ਨਗਾਰਾ ਸੀ ਗਾਰਾ ਸੀ ਕਰਤਾਰ ਸਿੰਘਾ ਸਤਿਗੁਰੂ ਰਾਮ ਸਿੰਘ ਜੀ ਨੇ ਕਾਮ ਕ੍ਰੋਧ ਲੋਭ ਦੁਸ਼ਟ ਮੋਹ ਕਾਮ ਕ੍ਰੋਧ ਲੋਭ ਮੋਹ ਦੁਸ਼ਟ ਹੰਕਾਰਾ ਸੀ ਐਸੇ ਮਹਾਰਾਜ ਕੋ ਐਸੇ ਮਹਾਰਾਜ ਕੋ ਐਸੇ ਮਹਾਰਾਜ ਕੋ ਐਸੇ ਮਹਾਰਾਜ ਕੋ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਪ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਪ
ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਪ ਜੈਸਾ
ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਉਪਸਥਿਤ ਸਭ ਮਾਈ ਭਾਈ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰੋ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫੇਰ ਇੱਕ ਵਾਰ ਅਰਸਨਾ ਪਵਿੱਤਰ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਫੇਰ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ
ਪਾਤਸ਼ਾਹ।
ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਮੇਂ ਦੇ ਮਾਲਕ ਮੌਕੇ ਦੇ ਸਤਿਗੁਰੂ ਦਾ ਨਾਮ ਲਈਏ। ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ, ਜਿੰਨੀ ਤੁਦਨੋਂ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ। ਸੋ ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ
ਪਾਤਸ਼ਾਹ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਰਾਮਕਲੀ ਕੀ ਵਾਰ ਜਿੱਥੋਂ ਦੂਸਰੀ ਆਰੰਭ ਹੁੰਦੀ ਹੈ, ਸ੍ਰੀ ਆਦਿ ਗ੍ਰੰਥ ਸਾਹਿਬ ਦੇ 957 ਸਫ਼ੇ ਤੇ ਪਾਤਸ਼ਾਹ ਕਹਿੰਦੇ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਪਾਤਸ਼ਾਹ ਕਹਿੰਦੇ ਨੇ, ਜਿਹੋ ਜਿਹਾ ਮੈਂ ਸਤਿਗੁਰੂ ਦੀ ਜਿਹੋ ਜਿਹੀ ਸੋਭਾ ਸੁਣੀ ਹੈ, ਉਹੋ ਜਿਹਾ ਵੇਖਿਆ। ਕਿਹੋ ਜਿਹੀ ਸੋਭਾ ਸੁਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ? ਉਹ ਕਿਹੋ ਜਿਹਾ ਸਤਿਗੁਰੂ ਸੀ? ਅਵਗੁਣਾ ਹਾਰਿਆਂ ਨੂੰ ਆਪਣੇ ਗੱਲ ਦੇ ਨਾਲ ਲਾਉਣ ਵਾਲਾ, ਪਾਪੀਆਂ ਨੂੰ ਬਖਸ਼ਣ ਵਾਲਾ, ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ 10ਵੀਂ ਵਾਰ ਦੀ 18ਵੀਂ ਪੌੜੀ ਵਿੱਚ ਕਹਿੰਦੇ ਨੇ, ਉਹ ਜਿਹੜੀ ਅਹਿਲਿਆ ਜਿਹਨੂੰ ਇੱਕ ਯੁੱਗ ਹੋ ਗਿਆ ਸੀ ਪੱਥਰ ਬਣੀ ਨੂੰ, ਜਿਹਦੇ ਉੱਤੇ ਕਿਸੇ ਦੇਵੀ ਦੇਵਤੇ ਨੇ, ਕਿਸੇ ਰਿਸ਼ੀ ਨੇ ਜਿਹਦੇ ਉੱਤੇ ਕਿਰਪਾ ਨਹੀਂ ਕੀਤੀ, ਭਗਵਾਨ ਨੇ ਸੱਚੇ ਪਾਤਸ਼ਾਹ ਨੇ ਉਹਦੇ ਉੱਤੇ ਦਇਆ ਕਰਕੇ ਉਸ ਨੂੰ ਪੱਥਰ ਬਣੀ ਹੋਈ ਨੂੰ ਉਸ ਨੂੰ ਤਾਰਿਆ। ਭਾਈ ਜੀ ਕਹਿੰਦੇ ਨੇ, ਗੌਤਮ ਨਾਲ ਹਿੱਲਿਆ ਤਿਸਨੋਂ ਦੇਖ ਇੰਦਰ ਲੋਭਾਣਾ, ਪਰ ਘਰ ਜਾਏ ਸਰਾਫ ਲੈ ਹੋਏ ਸਹਿਸ ਪੱਗ ਪਛੋ ਤਾਣਾ, ਸੁੰਝਾ ਹੋਇਆ ਇੰਦਰ ਲੋਕ ਲੁਕਿਆ ਸਰਵਰ ਮਨ ਸ਼ਰਮਾਣਾ, ਸਹਿਸ ਪਗਹੋਂ ਲੋਇਣ ਸਹਿਸ ਲੈਂਦੋ ਹੀ ਇੰਦਰਪੁਰੀ ਸਿਧਾਣਾ, ਸਤੀ ਸਤੋਂ ਟਲ ਸਿਲਾ ਹੋਈ ਨਦੀ ਕਿਨਾਰੇ ਬਾਜ ਪਰਾਣਾ। ਜਿਸ ਵੇਲੇ ਗੌਤਮ ਰਿਖੀ ਨੇ ਅਹਿਲਿਆ ਨੂੰ ਸਰਾਪ ਦੇ ਦਿੱਤਾ ਕਿ ਪੱਥਰ ਹੋ ਜਾ ਸਿੱਲ ਹੋ ਜਾ, ਉਸਨੇ ਅਰਜ ਕੀਤੀ, ਹੇ ਸਵਾਮੀ ਮੇਰੀ ਮੁਕਤੀ ਕਦੋਂ ਹੋਵੇਗੀ? ਗੌਤਮ ਰਿਖੀ ਨੇ ਆਖਿਆ ਕਿ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮਚੰਦਰ ਆਉਣਗੇ, ਉਹ ਤੇਰੇ ਉੱਤੇ ਕਿਰਪਾ ਕਰਨਗੇ। ਉਸਨੇ ਆਖਿਆ, ਤ੍ਰੇਤਾ ਯੁੱਗ ਤੇ ਬੜੀ ਦੂਰ ਹੈ, ਮੇਰੇ ਉੱਤੇ ਕਿਰਪਾ ਕਰੋ। ਤੇ ਗੌਤਮ ਰਿਖੀ ਨੇ ਬਚਨ ਕੀਤਾ ਕਿ ਹੁਣ ਤ੍ਰੇਤਾ ਯੁੱਗ ਪਹਿਲਾਂ ਲੱਗੇਗਾ, ਦੁਆਪਰ ਬਾਅਦ ਚ ਲੱਗੇਗਾ, ਮੈਂ ਇੰਨਾ ਕਰ ਸਕਦਾ ਤੇਰੇ ਵਾਸਤੇ। ਇਹ ਪੱਥਰ ਬਣ ਗਈ। ਜਿਸ ਵੇਲੇ ਭਗਵਾਨ ਰਾਮਚੰਦਰ ਆਪਣੇ ਗੁਰੂ ਵਿਸ਼ਵਾਮਿੱਤਰ ਦੇ ਨਾਲ ਤੇ ਲਕਸ਼ਮਣ ਦੇ ਨਾਲ ਸੀਤਾ ਦੇ ਸਵੰਬਰ ਤੇ ਚੱਲੇ, ਗੋਮਤੀ ਨਦੀ ਦੇ ਤੱਟ ਤੇ, ਇਹ ਜਿਸ ਵੇਲੇ ਸਿਲਾ ਬਣੀ ਹੋਈ ਸੀ ਸੀਤਾ ਅਹਿਲਿਆ, ਭਗਵਾਨ ਰਾਮਚੰਦਰ ਆਪਣੇ ਗੁਰੂ ਵਿਸ਼ਵਾਮਿੱਤਰ ਨੂੰ ਪੁੱਛਦੇ ਨੇ ਕਿ ਆਹ ਪੱਥਰ ਇੱਥੇ ਕਿਸ ਤਰ੍ਹਾਂ ਪਿਆ ਹੋਇਆ? ਤੇ ਵਿਸ਼ਵਾਮਿੱਤਰ ਆਖਣ ਲੱਗੇ, ਸੱਚੇ ਪਾਤਸ਼ਾਹ, ਇਹ ਪੱਥਰ ਤੇ ਤੁਹਾਨੂੰ ਉਡੀਕਦਾ। ਅਹਿਲਿਆ ਦੀ ਸਾਰੀ ਵਾਰਤਾ ਸੁਣਾਈ ਗੁਰੂ ਵਿਸ਼ਵਾਮਿੱਤਰ ਨੇ। ਤੇ ਜਿਸ ਵੇਲੇ ਭਗਵਾਨ ਰਾਮਚੰਦਰ ਨੇ ਚਰਨ ਲਾਇਆ, ਉਸ ਪੱਥਰ ਬਣੀ ਹੋਈ ਜਿਹੜੀ ਅਹਿਲਿਆ ਸੀ ਉਹ ਆਪਣੇ ਅਸਲੀ ਰੂਪ ਦੇ ਵਿੱਚ ਆਈ। ਜਦੋਂ ਆਪਣੇ ਅਸਲੀ ਰੂਪ ਦੇ ਵਿੱਚ ਆਈ ਤੇ ਹੱਥ ਜੋੜ ਕੇ ਅਰਜ ਕਰਦੀ, ਸੱਚੇ ਪਾਤਸ਼ਾਹ ਮੈਨੂੰ ਇੱਕ ਯੁੱਗ ਹੋ ਗਿਆ ਇੱਥੇ ਪੱਥਰ ਬਣੀ ਨੂੰ, ਮੇਰੇ ਉੱਤੇ ਕਿਸੇ ਦੇਵੀ ਦੇਵਤੇ ਨੇ, ਕਿਸੇ ਰਿਸ਼ੀ ਨੇ ਮੇਰੇ ਉੱਤੇ ਤਰਸ ਨਹੀਂ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਤੀ ਸਤੋ ਟਲ ਸਿਲਾ ਹੋਈ ਨਦੀ ਕਿਨਾਰੇ ਬਾਜ ਪੁਰਾਣਾ, ਰਘੁਪਤੀ ਚਰਨ ਸੁਹੰਦਿਆਂ ਚਲੀ ਸੁਰਗਪੁਰ ਬਣੇ ਵਿਮਾਣਾ। ਭਗਵਾਨ ਰਾਮਚੰਦਰ ਦਾ ਜਿਸ ਵੇਲੇ ਉਸ ਨੂੰ ਚਰਨ ਲੱਗਾ ਆਪਣੇ ਅਸਲੀ ਰੂਪ ਦੇ ਵਿੱਚ ਆਈ, ਸਵਰਗਾਂ ਦੇ ਵਿੱਚੋਂ ਇੱਕ ਵਿਮਾਨ ਉਤਰਿਆ, ਉਹਦੇ ਉੱਤੇ ਚੜ ਕੇ ਉਹ ਸਵਰਗਾਂ ਨੂੰ ਚਲੀ ਗਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਸ਼ਲ ਭਲੇ ਆਈ ਹੂੰ ਪਤਿਤ ਉਦਾਹਰਣ ਪਾਪ ਕਮਾਣਾ, ਅਸਲ ਤੇ ਗੱਲ ਇਹ ਆ, ਗੁਣ ਨੂੰ ਗੁਣ ਸਭ ਕੋ ਕਰੇ ਔਗਣ ਕੀਤੇ ਗੁਣ ਤਿਸ ਜਾਣਾ। ਇਸ ਸੰਸਾਰ ਦੇ ਵਿੱਚ ਗੁਣ ਕਰਨ ਵਾਲਿਆਂ ਦੇ ਨਾਲ, ਚੰਗਿਆਈ ਕਰਨ ਵਾਲਿਆਂ ਦੇ ਨਾਲ ਤਾਂ ਹਰ ਕੋਈ ਚੰਗਿਆਈ ਕਰਦਾ ਹੈ, ਪਰ ਔਗਣ ਹਾਰਿਆਂ ਦੇ ਉੱਤੇ ਅਗਰ ਕੋਈ ਕਿਰਪਾ ਕਰਦਾ ਤੇ ਉਹ ਸਤਿਗੁਰੂ ਕਰਦਾ। ਭਾਈ ਗੁਰਦਾਸ ਜੀ ਆਪਣੀ ਇਸੇ ਵਾਰ ਦੀ 10ਵੀਂ ਵਾਰ ਦੀ 23ਵੀਂ ਪੌੜੀ ਵਿੱਚ ਫਿਰ ਬਿਆਨ ਕਰਦੇ ਨੇ। ਭਾਈ ਜੀ ਕਹਿੰਦੇ ਨੇ, ਜਾਏ ਸੁੱਤਾ ਪ੍ਰਭਾਸ ਗੋਡੇ ਉੱਪਰ ਪੈਰ ਪਸਾਰੇ, ਪ੍ਰਭਾਸ ਤੀਰਥੇ ਜਾ ਕੇ ਜਿਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਗੋਡੇ ਦੇ ਉੱਪਰ ਪੈਰ ਰੱਖ ਕੇ ਇੱਕ ਦਰਖਤ ਦੇ ਥੱਲੇ ਵਿਰਾਜ ਗਏ ਆਰਾਮ ਕਰਨ ਵਾਸਤੇ, ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਲਕੇ ਵਾਂਗੀ ਤਾਰੇ। ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਪਦਮ ਸੀ ਜਿਹੜਾ ਟਿਮਟਿਮਾ ਰਿਹਾ ਸੀ ਤਾਰੇ ਵਾਂਗੂ। ਹੋਇਆ ਕਿ ਭਾਈ ਜੀ ਕਹਿੰਦੇ ਨੇ, ਬਦਿਕ ਆਇਆ ਭਾਲਦਾ ਮਿਰਗੇ ਜਾਣ ਬਾਣ ਲੈ ਮਾਰੇ। ਸ਼ਿਕਾਰੀ ਆਇਆ, ਉਸਨੇ ਜਿਸ ਵੇਲੇ ਉਹਦੀ ਨਿਗਾਹ ਪਈਏ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਦਾ, ਉਹ ਪਦਮ ਵੇਖਿਆ ਟਿਮਟਿਮਾਉਂਦਾ ਹੋਇਆ ਉਸਨੇ ਦੂਰੋਂ ਵੇਖਿਆ, ਉਹਨੇ ਸੋਚਿਆ ਕਿ ਇਹ ਹਿਰਨ ਦੀ ਅੱਖ ਹੈ। ਮਾਰਿਆ ਖਿੱਚ ਕੇ ਬਾਣ ਜਿਸ ਵੇਲੇ, ਬਦਿਕ ਆਇਆ ਭਾਲਦਾ ਮਿਰਗੇ ਜਾਣ ਬਾਣ ਲੈ ਮਾਰੇ, ਦਰਸ਼ਨ ਦੀ ਠੋਸ ਜਾਏ ਕੇ ਕਰਨ ਪੁਲਾਵ ਕਰੇ ਪੁਕਾਰੇ। ਜਾ ਕੇ ਜਿਸ ਵੇਲੇ ਭੱਜ ਕੇ ਗਿਆ ਕਿ ਮੈਂ ਵੇਖਾਂ ਮੇਰਾ ਤੀਰ ਜਿਹੜਾ ਉਹ ਨਿਸ਼ਾਨੇ ਤੇ ਵੱਜਿਆ ਕਿ ਨਹੀਂ, ਜਿਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਕੋਲ ਪਹੁੰਚਿਆ ਤੇ ਉਹ ਜਿਹੜਾ ਤੀਰ ਸੀ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਸਰੀਰ ਵਿੱਚ ਖੁੱਭਾ ਹੋਇਆ। ਲਵੋ ਲੁਹਾਣ ਹੋਏ ਹੋਏ ਮਹਾਰਾਜ ਇਹ ਉੱਚੀ ਉੱਚੀ ਰੋਣ ਲੱਗ ਪਿਆ। ਇਹਦੀਆਂ ਚੀਕਾਂ ਨਿਕਲ ਗਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਆਖਿਆ, ਸੱਚੇ ਪਾਤਸ਼ਾਹ ਕੀ ਕੀਤਾ? ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਔਗਣ ਕੀਤਾ ਹਰ ਨੱਚ ਤਾਰੇ। ਸੱਚੇ ਪਾਤਸ਼ਾਹ ਉਸ ਨੂੰ ਗਲ ਦੇ ਵਿੱਚ ਲੈ ਲਿਆ, ਉਹਦਾ ਅਪਰਾਧ ਉੱਕਾ ਦਿਲ ਦੇ ਵਿੱਚ ਲਿਆਂਦਾ ਹੀ ਨਹੀਂ। ਭਗਵਾਨ ਆਖਣ ਲੱਗੇ, ਤੂੰ ਰੋ ਨਾ, ਇਹ ਇਸੇ ਤਰ੍ਹਾਂ ਹੀ ਲਿਖਿਆ ਸੀ, ਇਹ ਇਸੇ ਤਰ੍ਹਾਂ ਹੀ ਹੋਣਾ ਸੀ। ਸਤਿਗੁਰਾਂ, ਉਹਦਾ ਅਪਰਾਧ ਉੱਕਾ ਦਿਲ ਦੇ ਵਿੱਚ ਲਿਆਂਦਾ ਹੀ ਨਹੀਂ। ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਔਗਣ ਕੀਤਾ ਹਰ ਨਾ ਚਿਤਾਰੇ, ਕਰ ਕਿਰਪਾ ਸੰਤੋਖਿਆ ਪਤਿਤ ਉਦਾਹਰਣ ਬਿਰਦ ਵਿਚਾਰੇ। ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਉਸਨੂੰ ਸੰਤੋਖ ਦਿੱਤਾ, ਉਸਨੂੰ ਧੀਰਜ ਦਿੱਤਾ ਕਿ ਤੂੰ ਰੋ ਨਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਲੇ ਭਲੇ ਕਰਮੰਨੀਆਂ ਬੁਰਿਆਂ ਦੇ ਹਰਕਾਰ ਸਵਾਰੇ। ਇਸ ਸੰਸਾਰ ਦੇ ਵਿੱਚ ਭਲੇ ਲੋਕ ਤੇ ਆਪਣੀ ਭਲਾਈ ਕਰਕੇ ਜਾਣੇ ਜਾਂਦੇ ਨੇ, ਪਰ ਪਾਪੀ ਜਿਹੜੇ ਨੇ ਉਹਨਾਂ ਉੱਤੇ ਅਗਰ ਕੋਈ ਕਿਰਪਾ ਕਰਦਾ, ਉਹਨਾਂ ਉੱਤੇ ਅਗਰ ਕੋਈ ਚੰਗਿਆਈ ਕਰਦਾ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਕਰਦਾ। ਇਹੋ ਜੇ ਸਤਿਗੁਰੂ ਵਾਸਤੇ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ। ਉਹ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ,
ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਜੈਸਾ ਸਤਿਗੁਰ ਸੁਣੀਂਦਾ
ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। 1964 ਦਾ ਸਮਾਂ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਅਫਰੀਕਾ ਦਾ ਦੌਰਾ ਆਰੰਭ ਕੀਤਾ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨਰੋਬੀ ਪਹੁੰਚੇ ਨੇ ਨਾ, ਇੱਥੇ ਭੁੱਲਰ ਜੱਟਾਂ ਦਾ ਪਰਿਵਾਰ ਸੀ। ਇਸ ਭੁੱਲਰ ਜੱਟਾਂ ਦਾ ਆਪੋ ਦੇ ਵਿੱਚ ਕੋਈ ਝਗੜਾ ਚੱਲਦਾ ਸੀ। ਇਹਨਾਂ ਨੂੰ ਛੇਵੇਂ ਪਾਤਸ਼ਾਹ ਦੇ ਵੇਲੇ ਦਾ ਸਰਾਪ ਹੋਇਆ ਹੋਇਆ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਦੇ ਵੇਲੇ ਇਹਨਾਂ ਭੁੱਲਰ ਜੱਟਾਂ ਦਾ ਆਪੋ ਦੇ ਵਿੱਚ ਕੋਈ ਝਗੜਾ ਹੋਇਆ ਤੇ ਇਹ ਉਹਦਾ ਨਿਪਟਾਰਾ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਗਏ ਤੇ ਜਿਸ ਵੇਲੇ ਇਹ ਸਾਰੇ ਜਾਣੇ ਇਕੱਠੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਪਹੁੰਚੇ, ਸਤਿਗੁਰਾਂ ਨੇ ਇਹਨਾਂ ਦੇ ਝਗੜੇ ਦਾ ਜਿਹੜਾ ਨਿਪਟਾਰਾ ਕੀਤਾ, ਜਿਹੜਾ ਫੈਸਲਾ ਕੀਤਾ, ਇਹ ਸਾਰੇ ਜਾਣੇ ਮਿਲ ਕੇ ਆਖਣ ਲੱਗੇ ਕਿ ਸਾਨੂੰ ਇਹ ਤੁਹਾਡਾ ਫੈਸਲਾ ਪਸੰਦ ਨਹੀਂ। ਸਤਿਗੁਰਾਂ ਦੇ ਕੀਤੇ ਹੋਏ ਫੈਸਲੇ ਤੇ ਇਹਨਾਂ ਨੇ ਕਿੰਤੂ ਕੀਤਾ, ਆਖਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਫੈਸਲਾ ਵਧੀਆ ਨਹੀਂ ਕੀਤਾ, ਤੁਹਾਡਾ ਇਹ ਕੀਤਾ ਹੋਇਆ ਫੈਸਲਾ ਸਾਨੂੰ ਪਸੰਦ ਨਹੀਂ। ਮੈਂ ਕਈ ਵਾਰਾਂ ਦੀਵਾਨਾਂ ਦੇ ਵਿੱਚ ਅਰਜ ਕਰਦਾ ਹੁੰਦਾ ਕਿ ਸਤਿਗੁਰੂ ਦੇ ਸਿੱਖ ਦਾ ਜਿਹੜਾ ਰਿਸ਼ਤਾ ਹੈ ਨਾ, ਉਹ ਇੱਕ ਧਾਗੇ ਦੇ ਵਾਂਗੂ ਹੈ, ਇੱਕ ਪ੍ਰੇਮ ਦਾ ਧਾਗਾ ਹੈ। ਜੇ ਇਹ ਟੁੱਟ ਜਾਏ ਨਾ, ਪਹਿਲੀ ਗੱਲ ਤੇ ਇਹ ਫਿਰ ਜੁੜਦਾ ਨਹੀਂ, ਤੇ ਜੇ ਜੁੜ ਜਾਏ ਤਾਂ ਇਹਦੇ ਵਿੱਚ ਫਿਰ ਗੰਢ ਪੈ ਜਾਂਦੀ ਹੈ। ਪਤਾ ਲੱਗਦਾ ਕਿ ਇਹ ਟੁੱਟਾ ਹੋਇਆ। ਇੱਕ ਮੁਸਲਮਾਨ ਪ੍ਰਚਾਰਕ ਹੋਏ ਨੇ ਅਬਦੁਲ ਰਹੀਮ ਖਾਨ ਖਾਨਾ, ਉਹ ਕਹਿੰਦੇ ਨੇ, ਉਹ ਸਮਝਾਉਣਾ ਕਰਦੇ ਨੇ, ਉਹ ਕਹਿੰਦੇ ਨੇ ਵੇਖਿਆ ਜੇ ਇਹ ਪ੍ਰੇਮ ਰੂਪੀ ਜਿਹੜਾ ਧਾਗਾ ਹੈ ਨਾ, ਇਹ ਕਿਤੇ ਟੁੱਟ ਨਾ ਜਾਏ, ਇਹਨੂੰ ਸਾਂਭ ਕੇ ਰੱਖਿਆ ਜੇ, ਜੇ ਇਹ ਟੁੱਟ ਗਿਆ ਤੇ ਦੁਬਾਰਾ ਜੁੜਨਾ ਹੀ ਨਹੀਂ, ਜੁੜਨਾ ਨਹੀਂ, ਜੇ ਜੁੜ ਗਿਆ ਤੇ ਇਹਦੇ ਵਿੱਚ ਗੰਢ ਪੈ ਜਾਣੀ। ਉਹ ਰਹੀ ਮਨ ਧਾਗਾ ਪ੍ਰੇਮ ਕਾ, ਰਹੀ ਮਨ ਧਾਗਾ ਪ੍ਰੇਮ ਕਾ, ਕਿਤੇ ਇਹ ਪ੍ਰੇਮ ਰੂਪੀ ਧਾਗਾ ਜਿਹੜਾ ਟੁੱਟ ਨਾ ਜਾਵੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਦਰਿਆ ਦੇ ਕੰਢੇ ਦੇ ਬੈਠੇ ਹੋਏ ਸਨ, ਮਰਦਾਨਾ ਨਾਲ ਸੀ, ਮੀਂਹ ਬੜੇ ਜ਼ੋਰ ਦਾ ਪਿਆ ਤੇ ਦਰਿਆ ਪਿੱਛੋਂ ਚੜ੍ਹ ਕੇ ਆਇਆ। ਜਿਸ ਵੇਲੇ ਸਤਿਗੁਰਾਂ ਨੂੰ ਗੁਰਬਾਣੀ ਅੰਦਰ ਕਿਤੇ ਕਿਤੇ ਦਰਿਆਵਾਂ ਦਾ ਤੇ ਕਿਤੇ ਕਿਤੇ ਸਮੁੰਦਰ ਦਾ ਵੀ ਖਿਤਾਬ ਦਿੱਤਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰ। ਭਾਈ ਗੁਰਦਾਸ ਜੀ ਵੀ ਇੱਕ ਥਾਂ ਤੇ ਕਹਿੰਦੇ ਨੇ, ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪ੍ਰਵੀਣਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਉਹਨਾਂ ਨੇ ਗੁਰੂ ਨੂੰ ਸਮੁੰਦਰ ਲਿਖਿਆ। ਪਾਤਸ਼ਾਹ ਕਹਿੰਦੇ ਨੇ, ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ। ਗੁਰੂ ਕੀ ਹੈ? ਇਹ ਇੱਕ ਸਮੁੰਦਰ ਹੈ, ਤੇ ਸਿੱਖੀ ਕੀ ਹੈ? ਇਹਦੇ ਵਿੱਚੋਂ ਇੱਕ ਨਦੀ ਨਿਕਲੀ ਹੈ। ਪਾਤਸ਼ਾਹ ਕਹਿੰਦੇ ਨੇ, ਇਹਦੇ ਵਿੱਚ ਇਸ਼ਨਾਨ ਕਰੋ, ਇਹਦੇ ਵਿੱਚ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹੱਤਵ ਹੈ। ਕਬੀਰ ਜੀ ਨੇ ਵੀ ਸਮੁੰਦਰ ਨੂੰ ਗੁਰੂ ਨੂੰ ਸਮੁੰਦਰ ਲਿਖਿਆ। ਕਬੀਰ ਜੀ ਕਹਿੰਦੇ ਨੇ ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ।
ਕਬੀਰ ਸਮੁੰਦ ਨਾ ਛੋਡੀਏ, ਕਬੀਰ ਸਮੁੰਦ ਨਾ ਛੋਡੀਏ,
ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ। ਕਿਸੇ ਨੇ ਅਰਜ ਕੀਤੀ, ਕਬੀਰ ਜੀ ਤੁਸੀਂ ਕਹਿੰਦੇ ਨੇ ਸਮੁੰਦਰ ਨੂੰ ਨਾ ਛੱਡੋ ਪਰ ਸਮੁੰਦਰ ਤੇ ਖਾਰਾ ਹੁੰਦਾ। ਕਬੀਰ ਜੀ ਕਹਿੰਦੇ ਨੇ ਖਾਰਾ ਤੇ ਹੁੰਦਾ ਪਰ ਫੇਰ ਵੀ ਨਾ ਛੱਡੋ, ਜੇ ਸਤਿਗੁਰੂ ਕਿਤੇ ਗੁੱਸੇ ਵਿੱਚ ਆਣ ਕੇ ਕਿਤੇ ਝਿੜਕ ਦੇਣ, ਵੇਖਿਆ ਜੀ ਕਿਤੇ ਫੇਰ ਵੀ ਸਤਿਗੁਰੂ ਨੂੰ ਛੱਡ ਨਾ ਦਿਆ ਜੀ। ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਹੈ ਕੋਈ। ਉਹ ਗੁਰੂ ਨੂੰ ਛੱਡ ਕੇ ਛੋਟੇ ਛੋਟੇ ਸੰਤਾਂ ਮਹਾਤਮਾਵਾਂ ਤੇ ਬਾਬਿਆਂ ਦੇ ਕੋਲ ਜਾ ਕੇ ਤੁਸਾਂ ਚੰਗੇ ਨਹੀਂ ਲੱਗਣਾ, ਭਲੋ ਨਾ ਕਹੇ ਹੈ ਕੋਈ, ਕਿਸੇ ਨੇ ਤੁਹਾਨੂੰ ਚੰਗਾ ਨਹੀਂ ਆਖਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਰਿਆ ਦੇ ਕੰਢੇ ਦੇ ਬੈਠੇ ਹੋਏ ਸਨ। ਜਿਸ ਵੇਲੇ ਪਾਣੀ ਚੜ ਕੇ ਆਇਆ ਦਰਿਆ ਦਾ, ਇੱਕ ਬਹੁਤ ਵੱਡੀ ਛੱਲ ਦਰਿਆ ਦੇ ਨਾਲੋਂ ਟਕਰਾ ਕੇ ਥੋੜਾ ਜਿਹਾ ਪਾਣੀ ਉਹ ਦਰਿਆ ਦੇ ਨਾਲੋਂ ਵੱਖ ਹੋਣ ਲੱਗਾ। ਮਰਦਾਨਾ ਅਰਜ ਕਰਦਾ, ਸੱਚੇ ਪਾਤਸ਼ਾਹ ਆਹ ਜਿਹੜਾ ਪਾਣੀ ਦਰਿਆ ਨਾਲੋਂ ਥੋੜਾ ਜਿਹਾ ਵੱਖ ਹੋ ਕੇ ਇੱਕ ਪਾਸੇ ਨੂੰ ਤੁਰ ਪਿਆ ਹੈ, ਇਹਦਾ ਦਰਿਆ ਦੇ ਨਾਲ ਦੁਆਰਾ ਵੀ ਕਦੇ ਮੇਲ ਹੋਵੇਗਾ ਕਿ ਨਹੀਂ? ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਫਿਰ ਇੱਕ ਪਾਠ ਉਚਾਰਨ ਕੀਤਾ। ਪਾਤਸ਼ਾਹ ਕਹਿੰਦੇ ਨੇ ਨਦੀਆ ਵਾਹ ਵਿੱਚ ਹੁੰਨਿਆ ਮੇਲਾ ਸੰਜੋਗੀ ਰਾਮ। ਮਰਦਾਨਿਆ ਉਹ ਕਿਤੇ ਸੰਜੋਗਾਂ ਦੇ ਨਾਲ ਮੇਲ ਹੋਵੇਗਾ, ਇਸ ਤਰ੍ਹਾਂ ਨਹੀਂ। ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ, ਇਸ ਤਰ੍ਹਾਂ ਨਹੀਂ ਕਿਤੇ ਸੰਜੋਗਾਂ ਦੇ ਨਾਲ ਮੇਲ ਹੋਵੇਗਾ। ਇਹ ਜਿਹੜਾ ਪਾਣੀ, ਇਹ ਜਿਹੜਾ ਥੋੜਾ ਜਿਹਾ ਪਾਣੀ ਦਰਿਆ ਦੇ ਨਾਲ ਉਹ ਜਿਹੜਾ ਵੱਖ ਹੋਇਆ ਹੈ ਨਾ, ਇਹ ਅਗਾਂਹ ਛੋਟਿਆਂ ਛੋਟਿਆਂ ਰਸਤਿਆਂ ਦੇ ਵਿੱਚ, ਛੋਟਿਆਂ ਛੋਟਿਆਂ ਵਹਿਣਾਂ ਦੇ ਵਿੱਚ ਜਾ ਕੇ ਇਸ ਨੇ ਸੁੱਕ ਜਾਣਾ ਹੈ। ਜਦੋਂ ਇਸ ਨੂੰ ਦਰਿਆ ਦਾ ਮਗਰੋਂ ਪਾਣੀ ਨਾ ਮਿਲਿਆ ਤੇ ਇਸ ਨੇ ਗੰਦਾ ਹੋ ਜਾਣਾ, ਇਸ ਨੇ ਸੁੱਕ ਜਾਣਾ, ਕਿਸੇ ਨੇ ਇਹਦੇ ਵਿੱਚ ਹੱਥ ਵੀ ਨਹੀਂ ਧੋਣੇ। ਇਸੇ ਕਰਕੇ ਕਹਿੰਦੇ ਨੇ ਉਹ ਟੁੱਟਣਾ ਗੁਰਾਂ ਨਾਲੋਂ ਜਾਵੀ, ਉਹ ਦੁਨੀਆਂ ਚ ਰੋਲ ਜਾਵੇਗਾ। ਟੁੱਟਣਾ ਗੁਰਾਂ ਨਾਲੋਂ ਜਾਵੀ, ਇਹ ਪੁੱਲਰ ਜਾਂ ਟਾਕਣ ਲੱਗੇ ਸੱਚੇ ਪਾਤਸ਼ਾਹ ਤੁਹਾਡਾ ਕੀਤਾ ਹੋਇਆ ਫੈਸਲਾ ਸਾਨੂੰ ਪਸੰਦ ਨਹੀਂ, ਬਚਨ ਨਾ ਮੰਨਿਆ ਸਤਿਗੁਰਾਂ ਦਾ। ਜਿਸ ਜਿਸ ਨੇ ਵੀ ਬਚਨ ਨਹੀਂ ਨਾ ਮੰਨਿਆ ਸਤਿਗੁਰਾਂ ਦਾ, ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਹੁਕਮ ਨਾ ਜਾਣੇ ਬੱਪੜੇ ਭੂਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ। ਜਿਸ ਜਿਸ ਨੇ ਵੀ ਸਤਿਗੁਰਾਂ ਦਾ ਬਚਨ ਨਹੀਂ ਨਾ ਮੰਨਿਆ, ਮੈਨੂੰ ਇੱਕ ਬਚਨ ਯਾਦ ਆ ਗਿਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ। ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕੋਠੀ ਵਿੱਚ ਬਿਰਾਜਮਾਨ ਸਨ ਤੇ ਪੂਰੇ ਆਸਮਾਨ ਦੇ ਵਿੱਚ ਬੱਦਲ ਹੀ ਬੱਦਲ ਛਾਏ ਹੋਏ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਸੰਤ ਬਲਕਾਰ ਸਿੰਘ ਜੀ ਨੇ ਹੁਕਮ ਕੀਤਾ ਕਿ ਸੰਤ ਜੀ ਬਾਹਰ ਵੇਖੋ ਸੂਰਜ ਘੜੀ ਲੈ ਜਾਓ ਤੇ ਅੱਜ ਮੈਨੂੰ ਦੱਸੋ ਕਿ ਸੂਰਜ ਕਿੰਨੇ ਵਜੇ ਚੜਿਆ ਅੱਜ ਘੜੀ ਤੋਂ ਟਾਈਮ ਵੇਖ ਕੇ। ਸੰਤ ਜੀ ਆਖਿਆ ਸੱਚੇ ਪਾਤਸ਼ਾਹ ਅੱਜ ਤੇ ਸੂਰਜ ਨੇ ਕੀ ਨਿਕਲਣਾ ਹੈ, ਚਾਰੋ ਬੰਨੇ ਪੂਰੇ ਆਸਮਾਨ ਦੇ ਵਿੱਚ ਬੱਦਲ ਹੀ ਬੱਦਲ ਛਾਏ ਨੇ। ਉਸੇ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਪੂਰਵਾ ਜੀ ਨੂੰ ਹੁਕਮ ਕੀਤਾ, ਪੂਰਵਾ ਜੀ ਤੁਸੀਂ ਘੜੀ ਲੈ ਕੇ ਜਾਓ ਤੇ ਤੁਸੀਂ ਮੈਨੂੰ ਵੇਖ ਕੇ ਦੱਸੋ ਸੂਰਜ ਕਿੰਨੇ ਵਜੇ ਚੜ੍ਹਨਾ। ਤੇ ਜਿਸ ਵੇਲੇ ਪੂਰਵਾ ਜੀ ਬਾਹਰ ਗਏ ਨਾ ਤੇ ਪੂਰਵਾ ਜੀ ਦੱਸਦੇ ਨੇ ਕਿ ਉਸ ਵੇਲੇ ਸਿਰਫ ਮੰਜੀ ਕੁ ਜਿੰਨਾ ਥਾਂ ਸੀ ਜਿੱਥੇ ਉਹ ਸੂਰਜ ਚੜਿਆ ਸੀ, ਮੰਜੀ ਕੁ ਜਿੰਨਾ ਥਾਂ। ਸਤਿਗੁਰਾਂ ਦਾ ਬਚਨ ਨਾਮਧਾਰੀ ਪੰਥ ਦੇ ਬਹੁਤ ਹੀ ਮਹਾਨ ਕਵੀ ਰਾਜ ਕਵੀ ਜੀਵਨ ਸਿੰਘ ਜੀ ਉਹ ਕਹਿੰਦੇ ਨੇ ਗੁਰਸਿੱਖ ਦਾ ਸੰਬੰਧ ਭਲਾ ਜੇ ਸਿੱਖ ਚੱਲੇ ਗੁਰ ਚਾਲੀ, ਸਲਾਮ ਜਵਾਬ ਕਰੇ ਜੇ ਦੋਵੇਂ ਨਿਭਦੀ ਨਹੀਂ ਪਿਆਲੀ। ਗੁਰਮਰਿਆਦਾ ਰਾਮ ਕਾਰ ਹੈ ਲੋਹ ਕੋਟ ਦਾ ਪੜਦਾ, ਗੁਰਬਚਨਾ ਦੀ ਨਾ ਫੁਰਮਾਨੀ ਜੋ ਕਰਦਾ ਸੋ ਹਰਦਾ। ਜਿਸ ਜਿਸ ਨੇ ਵੀ ਗੁਰੂ ਦਾ ਬਚਨ ਨਹੀਂ ਮੰਨਿਆ ਇਹਨਾਂ ਨੇ ਛੇਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਦਾ ਬਚਨ ਨਹੀਂ, ਆਖਣ ਲੱਗੇ ਸੱਚੇ ਪਾਤਸ਼ਾਹ ਤੁਹਾਡਾ ਫੈਸਲਾ ਸਾਨੂੰ ਮਨਜ਼ੂਰ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਗੁੱਸੇ ਦੇ ਵਿੱਚ ਆਣ ਕੇ ਬਚਨ ਕੀਤਾ, ਸੱਚੇ ਪਾਤਸ਼ਾਹ ਬਚਨ ਕੀਤਾ ਜੇ ਤੁਹਾਨੂੰ ਮੇਰਾ ਫੈਸਲਾ ਪਸੰਦ ਨਹੀਂ ਨਾ, ਜੇ ਤੁਹਾਨੂੰ ਮੇਰਾ ਫੈਸਲਾ ਮਨਜ਼ੂਰ ਨਹੀਂ ਤੇ ਜਾਓ, ਤੁਹਾਡਾ ਫੈਸਲਾ ਕਦੇ ਹੋਵੇਗਾ ਹੀ ਨਹੀਂ, ਇਹ ਝਗੜਾ ਇਸੇ ਤਰ੍ਹਾਂ ਚੱਲਦਾ ਰਹੇਗਾ। ਉਹਨਾਂ ਦਾ ਝਗੜਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਦੁੱਖ ਭਾਰੀ ਸਹਿੰਦੇ ਆ ਗੁਰਾਂ ਤੋਂ ਵਿਛੜੇ ਬੰਦੇ ਜਿਹੜੇ, ਤਿਨੀ ਦੁੱਖ ਪਾਇਆ ਅੰਨ ਦਿਨ ਮਾਰੀਏ ਦੁੱਖ ਸਬਾਇਆ, ਮੱਥੇ ਕਾਲੇ ਮਹਿਲ ਨਾ ਪਾਵੇ ਦੁੱਖ ਹੀ ਵਿੱਚ ਦੁੱਖ ਪਾਏਦਾ। ਜਿਹੜਾ ਗੁਰੂ ਨਾਲੋਂ ਟੁੱਟ ਜਾਂਦਾ ਗੁਰੂ ਨਾਲੋਂ ਵਿਛੜ ਜਾਂਦਾ ਨਾ ਉਹਦੇ ਵਾਸਤੇ ਸੰਸਾਰ ਦੇ ਵਿੱਚ ਦੁੱਖਾਂ ਦੀ ਖਾਣ ਹੈ। ਬਹੁਤ ਲੰਮਾ ਸਮਾਂ ਹੋ ਗਿਆ ਇਹਨਾਂ ਦਾ ਝਗੜਾ ਚੱਲਦਿਆਂ ਨੂੰ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ ਆ ਗਿਆ, ਛੇਵੇਂ ਪਾਤਸ਼ਾਹ ਦੇ ਵੇਲੇ ਦਾ ਇਹਨਾਂ ਦਾ ਝਗੜਾ ਚੱਲਦਾ ਸੀ। ਜਿਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨਰੋਬੀ ਗਏ, ਇਹ ਭੁੱਲਰ ਜੱਟਾਂ ਦਾ ਪਰਿਵਾਰ ਉਸ ਵੇਲੇ ਉੱਥੇ ਸੀ ਨਰੋਬੀ ਦੇ ਵਿੱਚ, ਇਹਨਾਂ ਨੇ ਇਤਿਹਾਸ ਦੇ ਵਿੱਚੋਂ ਇਹਨਾਂ ਨੇ ਕਦੋਂ ਸਾਖੀ ਪੜੀ, ਇਹਨਾਂ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਦਾ ਸਰਾਫ ਹੋਇਆ ਭੁੱਲਰ ਜੱਟਾਂ ਨੂੰ, ਤੇ ਭੁੱਲਰ ਜੱਟ ਵੀ ਅਸੀਂ ਹਾਂ ਤੇ ਝਗੜਾ ਵੀ ਸਾਡਾ ਹੀ ਚੱਲਦਾ ਪਿਆ, ਤੇ ਨਾਮਧਾਰੀਏ ਜਿਹੜੇ ਨੇ ਉਹ ਦਾਵਾ ਕਰਦੇ ਨੇ ਕਿ ਸਾਡਾ ਗੁਰੂ ਜਿਹੜਾ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਦੀ ਦਾ ਮਾਲਕ ਹੈ, ਕਿਉਂ ਨਾ ਆਪਾਂ ਚੱਲ ਕੇ ਅਰਜ ਕਰ ਲਈਏ, ਜੇ ਤੇ ਉਹੀ ਹੋਏਗਾ ਤੇ ਆਪਣੀ ਬਖਸ਼ਬੰਦੀ ਹੋ ਜਾਏਗੀ ਤੇ ਨਾਲੇ ਇਹਨਾਂ ਦੀ ਪਰਖ ਹੋ ਜਾਏਗੀ ਕਿ ਇਹ ਵਾਕਿਆ ਗੁਰੂ ਨਾਨਕ ਦੇਵ ਦੀ ਗੱਦੀ ਦੇ ਮਾਲਕ ਹੈਣ ਵੀ ਕਿ ਨਹੀਂ। ਇਹ ਭੁੱਲਰ ਜੱਟਾਂ ਦੇ ਪਰਿਵਾਰ ਵਾਲਿਆਂ ਨੇ ਸਲਾਹ ਕਰ ਲਈ, ਬਹੁਤ ਪੁਰਾਣੇ ਸਮੇਂ ਤੋਂ ਸਾਡੇ ਗੁਰੂਆਂ ਦੀ ਪ੍ਰੀਖਿਆ ਹੁੰਦੀ ਆਈ ਹੈ। ਅਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ ਸੀ, ਬੱਚਾ ਜਿੱਤਿਆ ਕਲਯੁਗ ਦੇ ਲੋਕ ਗੁਰੂ ਦੀ ਪ੍ਰੀਖਿਆ ਕਰਿਆ ਕਰਨਗੇ। ਮੈਂ 2 ਸਾਲ ਹੋ ਗਏ ਨੇ ਲਖਨਊ ਗਿਆ, ਉੱਥੇ ਇੱਕ ਸੰਤ ਗੁਰਦੀਪ ਸਿੰਘ ਜੀ ਸਨ, ਉਹ ਆਖਣ ਲੱਗੇ ਕਿ ਮੈਂ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਪ੍ਰੀਖਿਆ ਕਰਾਂਗਾ, ਪਹਿਲਾਂ ਤਾਂ ਮੰਨਾਂਗਾ ਉਹਨਾਂ ਨੂੰ ਉਸ ਤਰ੍ਹਾਂ ਨਹੀਂ। ਰੱਬ ਦਾ ਬਣਾਇਆ ਹੋਏ ਬੰਦਾ ਕਹਿੰਦਾ ਕਿ ਮੈਂ ਰੱਬ ਦੀ ਪ੍ਰੀਖਿਆ ਕਰਨੀ, ਬੰਦੇ ਦੀ ਕੀ ਔਕਾਤ ਕਿ ਉਹ ਸਤਿਗੁਰੂ ਦੀ ਗੁਰੂ ਦੀ ਪ੍ਰੀਖਿਆ ਕਰੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਅੱਗੇ ਵੀ ਦੀਵਾਨਾਂ ਦੇ ਵਿੱਚ ਇਹ ਸਾਖੀ ਕਈ ਵਾਰ ਅਰਜ ਕਰਦਾ ਹੁੰਦਾ, ਜਿਸ ਵੇਲੇ ਸਿੱਧਾਂ ਦੇ ਕੋਲ ਗਏ ਤੇ ਸਿੱਧਾਂ ਨੇ ਉਹਨਾਂ ਦੀ ਪ੍ਰੀਖਿਆ ਕੀਤੀ, ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 31ਵੀਂ ਪੌੜੀ ਵਿੱਚ ਕਹਿੰਦੇ ਨੇ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ। ਉਹ ਕਲਯੁਗ ਦੇ ਵਿੱਚ ਇੰਨੀ ਤਪੱਸਿਆ ਕਰਨ ਵਾਲਾ ਸਾਧ ਇਹ ਕਿੱਥੋਂ ਆ ਗਿਆ, ਕਰੇ ਸਾਡੀ ਦੀਖਿਆ ਸਾਡੇ ਮੰਤਰ ਨੂੰ ਇਹ ਗ੍ਰਹਿਣ ਕਰ ਲਵੇ, ਸਾਡੇ ਪੰਥ ਨੂੰ 4 ਚੰਨ ਲੱਗ ਜਾਣਗੇ। ਜੋਗੀਆਂ ਨੇ ਆਖਿਆ ਨਾਨਕ ਦੀ ਪ੍ਰੀਖਿਆ ਕਰੋ, ਸਿੱਧਾਂ ਨੇ ਇੱਕ ਖੱਪਰ ਦੇ ਦਿੱਤਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਜੋਗੀਆਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਇੱਕ ਕੌਲਾ ਇੱਕ ਖੱਪਰ ਦੇ ਦਿੱਤਾ, ਜਾ ਨਾਨਕ ਤਲਾਬ ਦੇ ਵਿੱਚੋਂ ਪਾਣੀ ਲੈ ਕੇ ਆ। ਹੋਇਆ ਕਿ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਲਾਬ ਤੋਂ ਪਾਣੀ ਲੈਣ ਵਾਸਤੇ ਗਏ, ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਵਾਹਰ ਲਾਲਾ। ਸਿੱਧਾਂ ਨੇ ਆਪਣੀਆਂ ਕਰਾਮਾਤਾਂ ਦੇ ਨਾਲ ਉਸ ਤਲਾਬ ਦੇ ਵਿੱਚ ਜਿਹੜੇ ਸਨ ਹੀਰੇ ਜਵਾਹਰਾਤ ਤੇ ਮੋਤੀ ਭਰ ਦਿੱਤੇ, ਪਾਣੀ ਉੱਕਾ ਨਹੀਂ ਸੀ ਉਹਦੇ ਵਿੱਚ। ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਵਾਹਰ ਲਾਲਾ। ਇਹਨਾਂ ਜੋਗੀਆਂ ਨੇ ਸੋਚਿਆ ਕਿ ਕਲਯੁਗ ਦੀ ਦੁਨੀਆਂ ਦਾ ਰਹਿਣ ਵਾਲਾ ਇਹ ਮਨੁੱਖ ਹੋ ਸਕਦਾ ਹੀਰੇ ਜਵਾਹਰਾਤਾਂ ਨੂੰ ਵੇਖ ਕੇ ਇਹਦੇ ਮਨ ਦੀ ਬਿਰਤੀ ਡੋਲ ਜਾਵੇ, ਪਰ ਕਰਨੀ ਚਾਹੀਦੀ ਹੈ। ਕਿੰਨੀ ਕੁ ਸ਼ਕਤੀ ਇਹਦੇ ਅੰਦਰ ਹੈ, ਕਿੱਥੋਂ ਕੀ ਇਹਦੀ ਅਵਸਥਾ, ਕਿੰਨੀ ਕੁ ਇਹਦੀ ਸਟੇਜ ਦਾ ਮਾਲਕ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲ। ਉਹ ਸਤਿਗੁਰੂ ਜਿਹੜਾ ਹੈ ਉਹ ਤੇ ਅਗਮ ਅਗਾਧ, ਉਹਦੀ ਗਤਮਿਤ ਨੂੰ ਕੋਈ ਜਾਣ ਨਹੀਂ ਸਕਦਾ, ਉਸਨੂੰ ਕੌਣ ਭਰਮਾ ਸਕਦਾ, ਉਹਦੀ ਚਾਲ ਨੂੰ ਕਿਹੜਾ ਚੱਲ ਸਕਦਾ। ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਖੱਪਰ ਖਾਲੀ ਲੈ ਕੇ ਆਏ, ਫਿਰ ਆਇਆ ਗੁਰਨਾਥ ਜੀ, ਪਾਣੀ ਠੌਰ ਨਹੀਂ ਉਸ ਤਾਲਾ। ਜੋਗੀਆਂ ਨੇ ਪੁੱਛਿਆ, ਨਾਨਕ ਪਾਣੀ ਨਹੀਂ ਲੈ ਕੇ ਆਇਆ, ਸੱਚੇ ਪਾਤਸ਼ਾਹ ਬਚਨ ਕੀਤਾ ਪਾਣੀ ਕੀ ਲੈ ਕੇ ਆਉਣਾ ਸੀ ਉੱਥੇ, ਤੇ ਪਾਣੀ ਹੈ ਹੀ ਨਹੀਂ ਇੱਕ ਵੀ ਬੂੰਦ। ਜੋਗੀ ਆਪਣੇ ਆਸਣ ਤੇ ਬੈਠੇ ਸਨ, ਉੱਠ ਕੇ ਖਲੋ ਗਏ, ਆਖਣ ਲੱਗੇ ਉੱਥੇ ਜਿਹੜੇ ਇਹਨੇ ਹੀਰੇ ਜਵਾਹਰਾਤ ਤੇ ਜਿਹੜੇ ਮੋਤੀ ਭਰੇ ਪਏ ਸਨ ਉਹਨਾਂ ਉੱਤੇ ਤੇਰੀ ਨਿਗਾਹ ਨਹੀਂ ਗਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਇਹ ਜਿਹੜੇ ਹੀਰੇ ਮੋਤੀ ਜਵਾਹਰਾਤ ਨੇ ਨਾ, ਇਹ ਤੇ ਦੁੱਖ ਦੇਣ ਵਾਲੀਆਂ ਚੀਜ਼ਾਂ ਨੇ, ਮੈਂ ਇਹਨਾਂ ਦੇ ਨਾਲ ਪਿਆਰ ਨਹੀਂ ਕਰਦਾ, ਮੇਰਾ ਪ੍ਰੀਤ ਮੇਰਾ ਪ੍ਰੇਮ ਤੇ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ, ਇਹ ਤੇ ਝੂਠੀਆਂ ਚੀਜ਼ਾਂ ਨੇ ਦੁੱਖ ਦੇਣ ਵਾਲੀਆਂ। ਫਿਰ ਆਇਆ ਗੁਰਨਾਥ ਜੀ, ਪਾਣੀ ਠੌਰ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕਿਤੋਸ ਆਪਣਾ ਪੰਥ ਨਿਰਾਲਾ, ਤੇ ਕਲਯੁਗ ਨਾਨਕ ਨਾਮ ਸੁਖਾਲਾ। ਸਾਰੇ ਜੋਗੀ ਜਿਹੜੇ ਸਨ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਢਹਿ ਕੇ ਚਰਨਾਂ ਤੇ ਡਿੱਗ ਪਏ, ਆਖਣ ਲੱਗੇ ਸੱਚੇ ਪਾਤਸ਼ਾਹ ਬਖਸ਼ ਲਓ, ਅਸੀਂ ਤੁਹਾਡੀ ਪ੍ਰੀਖਿਆ ਕੀਤੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲ। ਉਹ ਝੱਲੇ ਗੁਰਾਂ ਦੀ ਚਾਲ, ਕਿਹੜਾ ਝੱਲੇ ਗੁਰਾਂ ਦੀ ਚਾਲ, ਝੱਲੇ ਗੁਰਾਂ ਦੀ ਚਾਲ, ਚਲੇ ਗੁਰਾਂ ਦੀ ਚਾਲ। ਸਾਰੇ ਜੋਗੀ ਜਿਹੜੇ ਸਨ ਉਹ ਢਹਿ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਜਥੇਦਾਰ ਬਲਵੀਰ ਸਿੰਘ ਜੀ ਦੇ ਦੀਵਾਨ ਦੇ ਵਿੱਚ ਇੱਕ ਵਾਰ ਸਾਖੀ ਸੁਣੀ ਸੀ, ਸੰਤ ਸ਼ੇਰ ਸਿੰਘ ਜੀ ਲੁਧਿਆਣੇ ਵਾਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਉਹ ਚੋਰ ਕਰਿਆ ਕਰਦੇ ਸਨ। ਉਹਨਾਂ ਨੇ ਲੁਧਿਆਣੇ ਕੋਈ ਦੁਕਾਨ ਖੋਲੀ ਆਪਣੀ ਕੱਪੜੇ ਦੀ। ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਚਰਨ ਪਾਉਣ ਗਏ। ਇੱਕ ਦਿਨ ਉਹਨਾਂ ਦੀ ਦੁਕਾਨ ਤੇ ਇੱਕ ਅਕਾਲੀ ਸਿੰਘ ਆਇਆ। ਸੰਤਾਂ ਨੂੰ ਆਖਣ ਲੱਗਾ, ਸੰਤ ਜੀ ਤੁਹਾਡਾ ਦਰਸ਼ਨ ਬੜਾ ਵਧੀਆ, ਤੁਸੀਂ ਕਿਹਦੇ ਸਿੱਖ ਹੋ? ਤੁਹਾਡਾ ਦਰਸ਼ਨ ਕਰਕੇ ਮਨ ਨੂੰ ਬੜੀ ਠੰਡ ਪੈਂਦੀ ਹੈ। ਆਖਣ ਲੱਗੇ, ਅਸੀਂ ਗੁਰੂ ਗੋਬਿੰਦ ਸਿੰਘ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਉਹ ਆਖਣ ਲੱਗਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਤੇ ਕੋਈ ਗੁਰੂ ਹੋਇਆ ਹੀ ਨਹੀਂ, ਇਹ ਸਤਿਗੁਰੂ ਰਾਮ ਸਿੰਘ ਜੀ ਕੌਣ ਹਨ? ਸੰਤਾਂ ਨੇ ਆਖਿਆ, ਸਤਿਗੁਰੂ ਨਾਨਕ ਦੇਵ ਜੀ ਇਸ ਸੰਸਾਰ ਦੇ ਵਿੱਚ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਹੈਗੇ ਹਨ, ਤੇ ਜੇ ਤੂੰ ਦਰਸ਼ਨ ਕਰਨਾ ਹੈ ਤੇ ਮੈਂ ਤੈਨੂੰ ਉਹਨਾਂ ਦੇ ਦਰਸ਼ਨ ਕਰਾ ਸਕਦਾ ਹਾਂ। ਉਹ ਆਖਣ ਲੱਗਾ, ਦਰਸ਼ਨ ਕਿਵੇਂ ਹੋ ਸਕਦਾ? ਸੰਤਾਂ ਨੇ ਆਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜੋਤ ਇਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਵਿੱਚ ਹੈ ਭੈਣੀ ਸਾਹਿਬ, ਜੇ ਤੁਸੀਂ ਦਰਸ਼ਨ ਕਰਨਾ ਤੇ ਸਵੇਰੇ ਮੇਰੇ ਨਾਲ ਚੱਲਿਆ ਜੇ, ਮੈਂ ਤੁਹਾਨੂੰ ਦਰਸ਼ਨ ਕਰਵਾਵਾਂਗਾ। ਸੰਤਾਂ ਨੇ ਆਖਿਆ ਕਿ ਸਵੇਰੇ ਸਣੇ ਕੇ ਅਸੀਂ ਇਸ਼ਨਾਨ ਕਰਕੇ ਤੁਸੀਂ ਆ ਜਾਇਆ ਜੇ, ਮੈਂ ਤੁਹਾਨੂੰ ਭੈਣੀ ਸਾਹਿਬ ਲੈ ਚੱਲਾਂਗਾ। ਉਹ ਅਕਾਲੀ ਸਿੰਘ ਜਿਹੜਾ ਸੀ ਸਣੇ ਕੇ ਅਸੀਂ ਇਸ਼ਨਾਨ ਕਰਕੇ ਆ ਗਿਆ। ਉਹ ਦੋਵੇਂ ਜਾਣੇ ਸਕੂਟਰ ਤੇ ਚੜ ਕੇ ਇੱਥੇ ਭੈਣੀ ਸਾਹਿਬ ਆਏ। ਅੰਮ੍ਰਿਤ ਵੇਲਾ ਆਸਾ ਦੀ ਵਾਰ ਦਾ ਟਾਈਮ। ਉਹ ਅਕਾਲੀ ਸਿੰਘ ਆਖਣ ਲੱਗਾ ਕਿ ਮੈਂ ਤੁਹਾਡੇ ਸਤਿਗੁਰਾਂ ਨੂੰ ਮੱਥਾ ਨਹੀਂ ਟੇਕਣਾ। ਸੰਤਾਂ ਆਖਿਆ, ਬੇਸ਼ੱਕ ਨਾ ਟੇਕਿਆ ਜੇ ਸਾਡੇ ਸਤਿਗੁਰੂ ਨਾਰਾਜ਼ ਨਹੀਂ ਹੋਣਗੇ। ਉਹ ਅਕਾਲੀ ਸਿੰਘ ਆਣ ਕੇ ਜਿਸ ਵੇਲੇ ਇੱਥੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਿਆ, ਕੀਰਤਨ ਹੋ ਰਿਹਾ ਸੀ, ਆਣ ਕੇ ਸਾਹਮਣੇ ਬਹਿ ਗਿਆ ਤੇ ਸੰਤ ਜੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਉਹ ਜਿਹੜਾ ਸਿੰਘ ਹੈ ਨਾ ਤੁਹਾਡੀ ਪ੍ਰੀਖਿਆ ਕਰਨ ਵਾਸਤੇ ਆਇਆ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ, ਇਹਦੇ ਤੇ ਕਿਰਪਾ ਕਰੋ। ਤੇ ਜਿਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਉਹਦੇ ਉੱਤੇ ਕਿਰਪਾ ਕੀਤੀ ਤੇ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਿਆ, ਉੱਚੀ ਉੱਚੀ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਉਹਦੀ ਪੱਗ ਲੈ ਗਈ। ਮੈਂ ਅਰਜ਼ ਕੀਤੀ ਸੱਚੇ ਕਈ ਵਾਰਾਂ ਦੀਵਾਨਾਂ ਦੇ ਵਿੱਚ ਅਰਜ਼ ਕਰਦਾ ਹੁੰਦਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਜਿਹੜਾ ਦਰਸ਼ਨ ਸੀ ਨਾ, ਉਹ ਇਹੋ ਜਿਹਾ ਦਰਸ਼ਨ ਸੀ, ਕਰੋੜਾਂ ਸੂਰਜਾਂ ਦੇ ਸਮਾਨ ਉਹਨਾਂ ਦੇ ਚਿਹਰੇ ਤੇ ਤੇਜ ਸੀ, ਕਰੋੜਾਂ ਸੂਰਜਾਂ ਦੇ ਸਮਾਨ। ਉਹ ਸਿੰਘ ਜਿਹੜਾ ਸੀ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਪੁੱਛਿਆ ਵੀ ਕੀ ਗੱਲ ਏ? ਉਹ ਆਖਣ ਲੱਗਾ ਕਿ ਇਹਨਾਂ ਦੇ ਵਿੱਚੋਂ ਮੈਨੂੰ ਗੁਰੂ ਨਾਨਕ ਦੇਵ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਹੋਇਆ। ਦੁਨੀਆਂ ਦੇ ਲੋਕੋ ਇਸ ਤਰ੍ਹਾਂ ਇਹਨਾਂ ਨੂੰ ਇਸ ਤਰ੍ਹਾਂ ਨਾ ਸਮਝਿਆ ਜੇ ਤੇ ਲੁਕੇ ਬੈਠੇ ਨੇ। ਅਰਜ਼ ਕੀਤੀ, ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਸਤਿਗੁਰਾਂ ਆਖਿਆ, ਰੌਲਾ ਨਾ ਪਾ। ਉਸ ਨੂੰ ਚੁੱਪ ਕਰਾਇਆ। ਉਹ ਫਿਰ ਦੁਪਹਿਰੇ ਆਪਣਾ ਸਾਰਾ ਪਰਿਵਾਰ ਲੈ ਕੇ ਆਇਆ। ਉਹ ਸਾਰੇ ਪਰਿਵਾਰ ਨੂੰ ਫਿਰ ਭਜਨ ਦੇ ਕੇ ਤੇ ਨਾਮਧਾਰੀ ਬਣਾਇਆ। ਜਿਸ ਜਿਸ ਨੇ ਵੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ, ਜਿਸਨੇ ਦੇਖਾ ਜਲਵਾ ਤੇਰਾ ਵੋ ਦੀਵਾਨਾ ਹੋ ਗਿਆ, ਜਿਸਨੇ ਦੇਖਾ ਜਲਵਾ ਤੇਰਾ ਵੋ ਦੀਵਾਨਾ ਹੋ ਗਿਆ, ਜਿਸਨੇ ਦੇਖਾ ਜਲਵਾ ਤੇਰਾ ਵੋ ਦੀਵਾਨਾ। ਇਹ ਭੁੱਲਰ ਜੱਟਾਂ ਦਾ ਪਰਿਵਾਰ ਆਖਣ ਲੱਗਾ ਪਰਖ ਹੋ ਜਾਏਗੀ। ਇਹ ਸਾਰੇ ਜਾਣੇ ਤੁਰ ਪਏ ਭੁੱਲਰ ਜੱਟਾਂ ਦੇ ਪਰਿਵਾਰ ਦੀਆਂ ਜਿਹੜੀਆਂ ਬੀਬੀਆਂ ਸਨ ਉਹ ਸਾਰਿਆਂ ਨਾਲੋਂ ਅੱਗੇ ਜਾ ਕੇ ਜਿਸ ਵੇਲੇ ਦੀਵਾਨ ਲੱਗਾ ਹੋਇਆ ਇਹਨਾਂ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਅਰਜ਼ ਕੀਤੀ ਆਖਣ ਲੱਗੀਆਂ ਅਸੀਂ ਭੁੱਲਰ ਹਾਂ ਤੇ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮਹਾਨ ਤ੍ਰਿਕਾਲਦਰਸ਼ੀ ਸਨ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਜਿਸ ਵੇਲੇ ਮੈਂ ਛੇਵੇਂ ਜਾਮੇ ਵਿੱਚ ਸਨ ਉਸ ਵੇਲੇ ਤੁਸੀਂ ਮੇਰਾ ਬਚਨ ਨਹੀਂ ਸੀ ਮੰਨਿਆ, ਇਸ ਕਰਕੇ ਅੱਜ ਤੱਕ ਤੁਹਾਡਾ ਝਗੜਾ ਚੱਲਦਾ ਪਿਆ। ਢਹਿ ਕੇ ਚਰਨਾਂ ਤੇ ਡਿੱਗ ਪਏ ਸਾਰੇ ਜਾਣੇ, ਚੀਕਾਂ ਨਿਕਲ ਗਈਆਂ, ਭੁੱਬਾ ਮਾਰ ਮਾਰ ਕੇ ਰੋਣ ਲੱਗੇ, ਸੱਚੇ ਪਾਤਸ਼ਾਹ ਬਖਸ਼ ਲਓ। ਬਖਸ਼ ਲਓ ਮਹਾਰਾਜ ਹਮ ਅਪਰਾਧੀ, ਬਖਸ਼ ਲਓ ਮਹਾਰਾਜ ਹਮ ਅਪਰਾਧੀ। ਚਰਨਾਂ ਤੇ ਡਿੱਗ ਪਏ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਬਖਸ਼ਿਆ, ਭਜਨ ਦੇ ਕੇ ਸਾਰਾ ਪਰਿਵਾਰ ਜਿਹੜਾ ਸੀ ਉਹ ਨਾਮਧਾਰੀ ਬਣਾਇਆ। ਇਹ ਸੰਤਾਂ ਦਲੀਪ ਸਿੰਘ ਹਰਾਂ ਦਾ ਪਰਿਵਾਰ ਉਸ ਵੇਲੇ ਨਰੋਬੀ ਵਿੱਚ ਰਹਿੰਦਾ ਸੀ, ਇਹ ਇਸ ਵੇਲੇ ਇੰਗਲੈਂਡ ਵਿੱਚ ਰਹਿੰਦੇ ਨੇ। ਮੈਂ ਅਰਜ਼ ਕੀਤੀ ਸੀ ਉਹ ਜਿਹੜੀਆਂ ਬੀਬੀਆਂ ਮਸਤਿਆਨੀਆਂ ਹੋਈਆਂ ਹੋਈਆਂ, ਆਓ ਜਿਸ ਸ਼ਬਦ ਤੋਂ ਦੀਵਾਨ ਆਰੰਭ ਕੀਤਾ ਸੀ ਉਹਦੇ ਤੇ ਸਮਾਪਤੀ ਕਰ ਦਿੰਦੇ ਹਾਂ। ਮਸਤਾਨੀਆਂ ਹੋਈਆਂ ਹੋਈਆਂ ਘਰਾਂ ਨੂੰ ਤੁਰੀਆਂ ਜਾਂਦੀਆਂ ਨੇ ਤੇ ਸ਼ਬਦ ਪੜ੍ਹਦੀਆਂ ਜਾਂਦੀਆਂ ਨੇ ਤੇ ਕੀ ਕਹਿੰਦੀਆਂ ਨੇ। ਉਹ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਕ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਕ।
ਸੋਹੀ ਮਾਡੀ
ਮੈਂ ਦਿਵਾਣ ਵਾਸਤੇ ਜਦੋਂ ਘਰੋਂ ਤੁਰਨ ਲੱਗਾ ਨਾ ਤੇ ਮੇਰੇ ਘਰੋਂ ਆਉਂਦੇ ਕਿ ਅੱਜ ਤੁਸਾਂ ਕਿਹੜਾ ਪ੍ਰਸੰਗ ਸੁਣਾਉਣਾ ਮੈਂ ਜੋ ਭੁੱਲਰ ਜੱਟਾਂ ਵਾਲਾ ਤੇ ਉਹ ਆਖਣ ਲੱਗੀ ਹੈ ਤੁਸਾਂ ਕਈਆਂ ਅੱਗੇ ਸੁਣਾਇਆ ਮੈਂ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਸਾਖੀਆਂ ਹੁੰਦੀਆਂ ਉਹ ਕਦੇ ਵੀ ਪੁਰਾਣੀਆਂ ਨਹੀਂ ਹੁੰਦੀਆਂ ਉਹ ਹਮੇਸ਼ਾ ਹੀ ਨਵੀਆਂ ਰਹਿੰਦੀਆਂ ਨੇ ਇਸ ਕਰਕੇ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।